ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰਹਿ ਨਾ ਤੂੰ ਮਾਨਹਿ ਖੱਟ ਭੀ ਏਕਾ ਬਾਤ ਬਖਾਨਹਿ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨ ਲਹਿਆ।
ਜੋਗੀ ਨਾਲ ਗੱਲ ਹੈ ਚਲਦੀ ਤਾਂ ਵੀ ਜੋਗੀ ਭੇਦ ਨ ਲਹਿਆ।
ਠੀਕ ਹੈ ਜੀ।
ਜੋਗੀ ਨੂੰ ਤਾਂ ਵੀ ਸਮਝ ਨਹੀਂ ਆਈ। ਹਾਲਾਂਕਿ ਚਾਰ ਜਿਹੜੇ ਵੇਦ ਨੇ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਕਿਹਾ ਵੀ ਪਰਮੇਸ਼ਰ ਇੱਕ ਹੈ ਉਹ ਨਹੀਂ ਤੈ ਸੁਣਿਆ ਜੇ ਸੁਣਿਆ ਤਾਂ ਮੰਨਿਆ ਨੀ। ਜਿਹਨੇ ਤਿੰਨ ਕਹਿ ਤੇ ਇੱਕ ਓਂਕਾਰ ਨੂੰ ਇੱਕ ਨੂੰ ਪਾੜ ਕੇ ਤਿੰਨ ਬਣਾ ਤੇ ਉਹਦੀ ਗੱਲ ਮੰਨ ਲਈ ਵੇਦ ਦੀ ਗੱਲ ਨੀ ਮੰਨੀ। ਖੱਟ ਵੀ ਇਹ ਕਹਿ ਬਾਤ ਬਖਾਣੇ ਛੇ ਫਿਰ ਗ੍ਰੰਥ ਨੇ ਸ਼ਾਸਤਰ ਨੇ ਛੇ ਉਹਨਾਂ ਦੇ ਵਿੱਚ ਵੀ ਇੱਕ ਦੀ ਉਹ ਪ੍ਰਧਾਨਗੀ ਮੰਨੀ ਹੈ ਇੱਕੋ ਹੀ ਹੈ ਉਹਦੀ ਵੀ ਗੱਲ ਨਹੀਂ ਮੰਨੀ ਆਈ ਗਈ ਕਰਤੀ। ਦਸ ਅਸ਼ਟੀ ਮਤਲਬ ਇੱਕੋ ਕਹਿਆ 18 ਪੁਰਾਣ ਨੇ ਇਹਨਾਂ ਦੇ ਵਿੱਚ ਵੀ ਇੱਕ ਦੀ ਉਹ ਪ੍ਰਧਾਨਗੀ ਮੰਨੀ ਹੈ ਪਰਮੇਸ਼ਰ ਇੱਕ ਹੈ ਤਾਂ ਵੀ ਜੋਗੀ ਭੇਜਣ ਲਾਇਆ ਫਿਰ ਵੀ ਜੋਗੀ ਨੇ ਜੇ ਸਮਝ ਕੇ ਗੱਲ ਨਹੀਂ ਆਈ ਜੋਗੀ ਨੇ ਗੱਲ ਨਹੀਂ ਮੰਨੀ ਕਿ ਇੱਕ ਹੈ। ਜੋਗੀ ਸ਼ਿਵ ਜੀ ਨੂੰ ਅਲੱਗ ਮੰਨਦਾ ਹੈ ਵਿਸ਼ਨੂੰ ਵਾਲੇ ਵਿਸ਼ਨੂੰ ਨੂੰ ਮੰਨਦੇ ਨੇ ਬ੍ਰਹਮਾ ਵਾਲੇ ਬ੍ਰਹਮਾ ਨੂੰ ਮੰਨਦੇ ਤਿੰਨਾ ਚ ਫਸਿਆ ਫਿਰ ਵੀ।
ਅੱਛਾ ਜੀ ਜੋਗੀ ਨੇ ਕਿਆ ਗ੍ਰੰਥ ਪੜ੍ਹੇ ਹੀ ਨੀ ਪੜ੍ਹ ਕੇ ਮੰਨੇ ਨੀ
ਮੰਨੇ ਨੀ ਹੈ ਉਹਦੇ ਤਾਂ ਪੜ੍ਹਦੇ ਤਾਂ ਸਾਡੇ ਵੀ ਨੇ ਗੁਰਬਾਣੀ ਮੰਨਦਾ ਕੌਣ
ਤਾਂ ਵੀ ਜੋਗੀ ਭੇਦ ਨਾਲ ਲਿਆ ਇਹਦਾ ਭਾਵ ਇਹ ਵੀ ਪੜਿਆ ਤਾਂ ਹੋਊ ਪਰ ਬੁੱਝ ਨਹੀਂ ਸਕਿਆ ਇਸ ਤਰ੍ਹਾਂ ਵੀ ਗੱਲ ਹੋ ਸਕਦੀ।
ਯਾਨੀ ਜਿਹੜਾ ਆਦਮੀ ਵਿਅਕਤੀ ਹੈਗਾ ਪ੍ਰੈਜੈਂਟ ਕਰਤਾ ਉਹਨਾਂ ਨੇ ਵਿਅਕਤੀ ਉਹਦੇ ਤੇ ਵਿਸ਼ਵਾਸ ਕਰ ਲਿਆ ਜਿਹੜਾ ਅਦ੍ਰਿਸ਼ ਹੈ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਇੱਕ ਅਦ੍ਰਿਸ਼ ਹੈ ਨਾ
ਹਾਂਜੀ
ਅਦ੍ਰਿਸ਼ ਤੇ ਵਿਸ਼ਵਾਸ ਨਹੀਂ ਕੀਤਾ ਅਦ੍ਰਿਸ਼ ਸ਼ਕਤੀ ਤੇ ਵਿਸ਼ਵਾਸ ਨਹੀਂ ਕੀਤਾ ਵਿਅਕਤੀ ਤੇ ਵਿਸ਼ਵਾਸ ਕਰ ਲਿਆ।
ਠੀਕ ਹੈ ਜੀ
ਕਰ ਲਿਆ ਸ਼ਕਤੀ ਤੇ ਵਿਸ਼ਵਾਸ ਨਹੀਂ ਕੀਤਾ ਜਿਹੜੀ ਵਿਅਕਤੀ ਪੈਦਾ ਕੀਤਾ ਉਹਦੇ ਵਿਸ਼ਵਾਸ ਨਹੀਂ ਕੀਤਾ।
ਠੀਕ ਹੈ ਨਾਲੇ ਜੇ ਸ਼ਿਵ ਜੀ ਨੂੰ ਮੰਨਦੇ ਹੈ ਤਾਂ ਸ਼ਿਵ ਜੀ ਨੇ ਤਾਂ ਸ਼ਾਦੀ ਕਰਾਈ ਸੀ ਇਹ ਵੈਸੇ ਹੀ ਬਿਨਾਂ ਸ਼ਾਦੀ ਤੋਂ ਹੀ ਰਹਿੰਦੇ ਆ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ
ਸਾਡੇ ਧਿਆਨ ਸਿੰਘ ਨਹੀਂ ਏਦਾਂ ਕਰਦੇ ਏਦਾਂ ਕਰਦੇ ਹੀ ਹੁੰਦੇ ਉਹਦੇ ਚ ਪ੍ਰੋਬਲਮ ਆਉਂਦੀ ਹੈ ਡੇਰੇ ਬਣ ਜਾਂਦੇ ਨੇ ਡੇਰਿਆਂ ਦੀ ਫਿਰ ਮਾਲਕੀ ਦੀ ਗੱਲ ਬਣ ਜਾਂਦੀ ਹੈ ਜੇ ਔਲਾਦ ਹੋ ਜਾ ਕਬਜ਼ਾ ਹੋ ਜਾਂਦਾ ਡੇਰੇ ਖਤਮ ਹੋ ਜਾਂਦੇ ਨੇ ਕਹਾਂ ਜਾ ਕੇ ਪ੍ਰੋਬਲਮ ਹੁੰਦੀ ਹੈ ਜਾਂ ਡੇਰੇ ਬਣਾ ਲੈਂਦੇ ਨੇ ਜੀ ਨੇ ਤਾਂ ਕੋਈ ਡੇਰਾ ਬਣਾਇਆ ਹੀ ਨਹੀਂ ਨਾਥਾਂ ਦੇ ਡੇਰੇ ਨੇ ਕਹਿੰਦੇ ਕਿਹੜੀਆਂ ਜ਼ਮੀਨਾਂ ਨੇ।
ਠੀਕ ਹੈ ਜੀ ਇਹਦਾ ਭਾਵ ਵੀ ਉਹ ਸ਼ਿਵਜੀ ਵਾਲੀ ਗੱਲ ਵੀ ਪਿਛਲੀ ਨਹੀਂ ਮੰਨਣਾ ਚਾਹੁੰਦੇ ਕੁਛ ਹੋਰ ਏ ਨਵਾਂ ਹੀ ਇਹਨਾਂ
ਨੂੰ ਇਹ ਤਾਂ ਬਸ ਜਿਹੜਾ ਕਰ ਜਾਂਦਾ ਉਹ ਕਰ ਜਾਂਦਾ ਬਾਕੀ ਤਾਂ ਜਿਹੜਾ ਪਿੱਛੇ ਦਸਮ ਗ੍ਰੰਥ ਦੇ ਵਿੱਚ ਚੱਲਦੀ ਹੈ ਦੱਤਾਤਰੇ ਤੋਂ ਬਾਅਦ ਖਤਮ ਉਹਦੇ ਪਾਰਸਨਾਥ ਤੋਂ ਬਾਅਦ ਖਤਮ ਗੱਲ ਕਰਤੀ ਕਬੀਰ ਤੋਂ ਬਾਅਦ ਖਤਮ ਕਬੀਰ ਤੋਂ ਬਾਅਦ ਕਬੀਰ ਵਾਲੀ ਗੱਲ ਅੱਗੇ ਨੀ ਵੱਧ ਰਹੀ ਕਿਤੇ ਵੀ ਉਹਦੇ ਜਿੰਨੇ ਕਬੀਰ ਪੰਥੀ ਨੇ ਸਭ ਸਾਰੇ ਬੀਜ ਵੱਢੀ ਜਾਂਦੇ ਨੇ ਉਹਨਾਂ ਨੂੰ ਸਮਝ ਨੀ ਕਬੀਰ ਦੀ ਬਾਣੀ ਦੀ ਸਮਝ ਨੀ ਹੈ ਕਬੀਰ ਨੇ ਜੋ ਕੁਛ ਕਿਹਾ ਕਬੀਰ ਪੰਥੀ ਨੂੰ ਬਿਲਕੁਲ ਪਤਾ ਨੀ ਉਹਦਾ ਵਿਆਖਿਆ ਨੀ ਕਰ ਸਕਦੇ ਉਹਨਾਂ ਨੂੰ ਪਤਾ ਹੀ ਨਹੀਂ ਸਾਰਾ ਬੀਜ ਕਿਹੜਾ ਹੈਗਾ ਆਪਸ ਵਿੱਚ ਮੇਲ ਨਹੀਂ ਖਾਂਦਾ ਸਮਝ ਨੀ ਇਸ ਗੱਲ ਦੀ।
ਠੀਕ ਹੈ ਜੀ
ਇਹ ਸਾਡੇ ਨੀ ਸਮਝ ਸਾਡੇ 12 ਦੇ ਵਿੱਚ ਗੁਰਦਾਸ ਵਾਲੀਆਂ 12 ਜਿਹੜੀਆਂ ਉਡਾ ਲਈਆਂ ਇਹਨਾਂ ਨੇ ਵਿੱਚ ਉਹਦਾ ਗੁਰਬਾਣੀ ਦਾ ਕੀ ਫਰਕ ਹੈ ਦਸ ਗ੍ਰੰਥ ਦਾ 12 ਦਾ ਵਿਰੋਧ ਕਰਦੇ ਇਸ ਕਰਕੇ ਦਸ ਗ੍ਰੰਥ ਦਾ ਵਿਰੋਧ ਕਰਦੇ ਨੇ ਉਹ ਭਗਤ ਮਾਲਾ ਉਹਦੇ ਚ ਪਾਈ ਹੋਈ ਹੈ ਕਹਾਣੀਆਂ ਸਾਖੀਆਂ ਦੀ ਦਸ ਗ੍ਰੰਥ ਵਿਰੋਧ ਕਰਦਾ ਇਸ ਕਰਕੇ ਦਸ ਗ੍ਰੰਥ ਦਾ ਵਿਰੋਧ ਕਰਨ ਲੱਗੇ ਉਹ ਕਹਿੰਦੇ 12 ਠੀਕ ਨੇ ਦਸ ਗ੍ਰੰਥ ਦਾ ਵਿਰੋਧ ਕਰਨਾ ਸਾਨੂੰ ਮਨਜ਼ੂਰ ਹੈ ਇੱਦਾਂ ਕਰਦੇ ਹੀ ਹੁੰਦੇ ਨੇ।
ਠੀਕ ਹੈ ਜੀ ਕਿੰਕੁਰੀ ਅਨੂਪ ਵਾਜੈ ਜੋਗੀਆ ਮਤਵਾਰੋ ਰੇ ਰਹਾਉ
ਜਿਹੜਾ ਜੋਗੀ ਨਾਦ ਸੁਣਦਾ ਉਹਨੂੰ ਕਿੰਕੁਰੀ ਕਹਿੰਦੇ ਨੇ ਲੱਟੂ ਹੋਇਆ ਹੋਇਆ ਸਮਝੋ ਸਭ ਕੁਝ ਦੁਨੀਆ ਛੱਡ ਕੇ ਕਿੰਕਰੀ ਸੁਣਦਾ ਨਾਦ ਸੁਣਦਾ ਨਾਦ ਨੂੰ ਕਿੰਕਰੀ ਕਿਹਾ ਹੈ ਉਹ ਕਹਿੰਦੇ ਉਹ ਕਿੰਕਰੀ ਵੱਜਦੀ ਦਾ ਜ਼ਰੂਰ ਹੈ ਪਰ ਉਹ ਕਿੰਕਰੀ ਤਾਂ ਅਨੂਪ ਹੈ ਉਹ ਜੀ ਦੂਰੀ ਕਿੰਕਰੀ ਨਹੀਂ ਬਾਹਰ ਕੋਈ ਜਿਹੜਾ ਤਾਂ ਡੰਡੇ ਦੇ ਵਿੱਚ ਪਾਈਆਂ ਤਾਰਾਂ ਕੱਦੂ ਫਸਾ ਕੇ ਉਹ ਬਚਾਉਣਾ ਇਹ ਜੀ ਨੀ ਹੈ ਕੰਕਰੀ ਉਹ ਜੀ ਤਾਂ ਦੂਸਰੀ ਕੋਈ ਚੀਜ਼ ਹੈ ਨੀ ਉਹ ਜਿਹੜੀ ਉਹਦੀ ਨਕਲ ਮਾਰ ਲਈ ਆ ਕੰਕਰੀ ਤਾਰ ਪਾ ਕੇ ਡੰਡੇ ਨੂੰ ਉਹਦਾ ਫਿਰ ਅਨੂਪ ਹੈ ਤਾਂ ਇਹਦਾ ਤਾਂ ਰੂਪ ਹੋ ਗਿਆ ਸ਼ੰਕਰੀ ਦਾ, ਇਹਦਾ ਤਾਂ ਬਦਲ ਹੋ ਗਿਆ, ਦੋਈ ਚੀਜ਼ ਹੋ ਗਈ, ਉਹਦਾ ਅਨੂਪ ਹੈ ਸ਼ੰਕਰੀ, ਉਹਦੀ ਉਪਮਾ ਹੀ ਨਹੀਂ ਹੈ ਕੋਈ, ਅਨੂਪ ਵਾਜਾ ਹੈ, ਵਾਜਦੀ ਜ਼ਰੂਰ ਹੈ ਪਰ ਅਨੂਪ ਹੈ ਉਹ, ਜੋਗੀ ਆ ਮਤਵਾਰ ਉਹਦੇ, ਉਹ ਕੰਕਰੀ ਦਾ ਮਤਵਾ ਰਿਹਾ ਮਤਵਾ ਲਿਆ, ਉਹ ਕੰਕਰੀ ਇਹ ਨਹੀਂ ਹੈਗੀ ਜਿਹੜੀ ਤੂੰ ਸੁਣਦਾ, ਉਹ ਅਨੂਪ ਕੰਕਰੀ ਹੈ।
ਅੱਛਾ ਜੀ, ਇਹ ਜੋਗੀ ਮਾਇਆ ਵਿੱਚ ਕਿੰਕਰੀ ਸੁਣਨਾ ਚਾਹੁੰਦਾ, ਉਹ ਮਾਇਆ ਤੋਂ ਬਾਹਰ ਹੈ ਕਿੰਕਰੀ, ਹਾਂਜੀ,
ਜਿਹੜਾ ਤਿਰਕੁਟੀ ਚ ਬੈਠ ਕੇ ਸੁਣੂਗਾ ਸੁਣੂਗੀ ਮਾਇਆ, ਉਹਨੂੰ ਹੋਰ ਸੁਣ ਹੀ ਨਹੀਂ ਸਕਦਾ ਕੁਛ, ਤਿਰਕੁਟੀ ਹੁੰਦੀ ਹੈ ਮਾਇਆ, ਤਿਰਕੁਟੀ ਹੀ ਮਾਇਆ ਨਾਲ ਜੋੜਦੀ ਹੈ, ਗਰਭ ਦੇ ਵਿੱਚ ਤ੍ਰਿਕੁਟੀ ਚ ਨਹੀਂ ਹੁੰਦਾ ਬੱਚਾ, ਤਾਂ ਕਰਕੇ ਮਾਇਆ ਨਾਲ ਨਹੀਂ ਜੁੜਦਾ, ਜੁੜਿਆ ਹੁੰਦਾ ਉੱਥੇ ਹਿਰਦੇ ਵਾਲੇ ਸ਼ਬਦ ਨਾਲ ਜੁੜਿਆ ਹੁੰਦਾ।
ਠੀਕ ਹੈ, ਤੇ ਹੁਣ ਅੱਗੇ ਅਸਲੀ ਕਿੰਕਰੀ ਗੁਰਮਤਿ ਕਿੰਕਰੀ ਕੀ ਹੈ ਉਹਦੇ ਬਾਰੇ ਦੱਸਣਗੇ। ਹਾਂਜੀ,
ਹਾਂ, ਅਸਲੀ ਕਿੰਕਰੀ ਹੈ ਕੀ, ਗੁਰਮਤਿ ਕੀ ਕਿੰਕਰੀ ਕੀ ਹੈ ਗੁਰਮਤਿ ਦੱਸੂਗੀ।
ਅੱਛਾ ਜੀ,
ਕਿੰਕਰੀ ਤਾਂ ਇੱਕੋ ਹੀ ਹੈ ਸਾਰਿਆਂ ਦੀ, ਸਮਝਣ ਚ ਫਰਕ ਹੈ, ਖੋਜਣ ਚ ਫਰਕ ਹੈ।
ਠੀਕ ਹੈ, ਵੀ ਕਿੰਕਰੀ ਜਿਵੇਂ ਅਸੀਂ ਵੀ ਹੁਣ ਲੰਗਰ ਪ੍ਰਸਾਦ ਅੰਮ੍ਰਿਤ ਜਿਹੜਾ ਮਾਇਆ ਚ ਬਣਾ ਲਿਆ, ਇਹ ਹੈ ਤਾਂ ਨਿਰਾਕਾਰੀ ਚੀਜ਼ਾਂ ਹੈ ਨਾ ਜੀ।
ਹਾਂ,
ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਿਤੀਏ ਮਹਿ ਕਿਛ ਭਇਆ ਦੁਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ।
ਚਾਰ ਅਵਸਥਾ ਨੇ, ਚਾਰੇ ਚੁੱਕ ਰਹੇ ਸਮਝ ਲੋ, ਇਹ ਚਾਰਾਂ ਦੀ ਉਹ ਗੱਲ ਕਹਾਂ ਜਾ ਕੇ ਹੋਣੀ ਹੈ। ਪ੍ਰਥਮਾ ਦੇ ਵਿੱਚ ਕੀ ਹੈ, ਵਸਿਆ ਸੀ ਇਹ, ਟਿਕਿਆ ਹੋਇਆ ਸੀ ਮਨ, ਮਨ ਚਿੱਤ ਇੱਕ ਸੀ, ਵਸੇ ਹੋਏ ਸੀ, ਸੱਤ ਕਾ ਖੇੜਾ, ਸੱਤ ਸਰੂਪ ਸੀ ਦੋਈ, ਮਾਇਆ ਦੀ ਇੱਛਾ ਬਿਲਕੁਲ ਨਹੀਂ ਸੀ, ਝੂਠ ਦੀ ਇੱਛਾ ਬਿਲਕੁਲ ਨਹੀਂ ਸੀ, ਮਨ ਦੇ ਵਿੱਚ ਵੱਖਰੀ ਇੱਛਾ ਨਹੀਂ ਸੀ ਕੁਛ ਵੀ, ਇਸ ਕਰਕੇ ਟਿਕਿਆ ਹੋਇਆ ਸੀ ਮਨ, ਵਸਿਆ ਸੱਤ ਕਾ ਖੇੜਾ, ਖੇੜਾ ਸੀ ਅੰਦਰ, ਖੁਸ਼ੀ ਸੀ। ਫਿਰ ਆਇਆ ਤ੍ਰਿਤੀਆ, ਤ੍ਰਿਤੀਆ ਇਧਰੋਂ ਮਿਲਦੇ ਹੁਣ ਤੋਂ ਅਸੀਂ, ਤ੍ਰਿਤੀਆ ਤ੍ਰਿਤੀਆ ਤਾਂ ਕਰੇ ਹਾਂ, ਅੱਜ ਕੱਲ ਯੁਗ ਤੋਂ ਦੂਆ ਦੁਆਪਰ ਆਊ, ਤ੍ਰਿਤੀਆ ਉਹ ਆਊਗਾ, ਦੋ ਯੁੱਗ ਅਸੀਂ ਨੰਗੇ ਆਏ, ਤ੍ਰਿਤੀ ਦੁਆਪਰ ਚ ਆਏ, ਦੁਆਪਰ ਚੋਂ ਕਲਯੁਗ ਚ ਆਏ, ਹੋਰ ਰਹੇ ਕਲਯੁਗ ਚ ਖੜ ਕੇ, ਇਸ ਕਰਕੇ ਉਹ ਤ੍ਰਿਤੀਆ ਕਹਿੰਦੇ ਹਾਂ, ਪਰ ਇਹਨਾਂ ਨੇ ਕਹਾਣੀ ਹੋਰੇ ਬਣਾਈ ਹੋਈ ਹੈ, ਇਹ ਸਾਬਤ ਨਹੀਂ ਕਰ ਸਕਦੇ ਉਹ ਤ੍ਰੇਤਾ ਕਿਉਂ ਕਹਿੰਦੇ ਹੋ, ਵੀ ਉਹਨੂੰ ਦੁਆਪਰ ਕਹਿਣਾ ਚਾਹੀਦਾ ਸੀ, ਪਰ ਬੋਲ ਤਾਂ ਕਲਯੁਗ ਚੋਂ ਰਹੇ ਹਾਂ ਨਾ, ਤਾਂ ਤ੍ਰਿਤੀਆ ਤ੍ਰਿਤੀਏ ਮੈਂ ਕੁਛ ਭਿਆ ਦਿੱਤੇਗਾ, ਸਤਯੁਗ ਤੋਂ ਬਾਅਦ ਜਿਹੜਾ ਯੁਗ ਆਇਆ ਹੁਣ ਤੋਂ, ਅੱਜ ਤੋਂ ਪਿੱਛੇ ਦੁਆਪਰ ਛੱਡ ਕੇ ਤੀਜਾ ਜਿਹੜਾ ਨੰਬਰ ਸੀ ਯੁਗ, ਉਹਦੇ ਚ ਤੇੜ ਪੈ ਗਈ, ਚੌਥੇ ਵਿੱਚ ਤਾਂ ਸਤਗਾ ਖੇੜਾ ਸੀ, ਚੌਥੇ ਵਿੱਚ ਸਤਗਾ ਖੇੜਾ ਸੀ, ਤੀਜੇ ਵਿੱਚ ਜਦ ਆਏ ਤੇੜ ਪੈ ਗਈ, ਚਿੱਤ ਵਿੱਚ ਇੱਛਾ ਹੋਰ ਹੋ ਗਈ, ਮਨ ਦੀ ਇੱਛਾ ਹੋਰ, ਚਿੱਤ ਵਿੱਚ ਸੀ ਜਿਹੜੀ ਉਹ ਤਾਂ ਸੀ, ਮਨ ਦੀ ਇੱਛਾ ਬਦਲ ਗਈ, ਡੋਲ ਗਿਆ ਮਨ, ਹਿੱਲ ਗਿਆ, ਵਸਿਆ ਹੋਇਆ ਸੀ, ਵਸਿਆ ਹੋਇਆ ਡੋਲ ਗਿਆ, ਸ਼ਬਦ ਵਿਚਾਰ ਛੁੱਟ ਗਈ।
ਠੀਕ ਹੈ ਜੀ,
ਵਧੀਆ, ਹਰ ਦੋ ਹਰ ਦੋ ਸਮਾਨ, ਫਿਰ ਆ ਗਿਆ ਦੂਜਾ ਯੁੱਗ, ਗਰਭ ਚ ਪਾਤਾ, ਅਰਧੋ ਅਰਧ ਸਮਾ ਗਿਆ, ਅੱਧੀ ਮਾਇਆ ਹੈਗੀ ਹੈ, ਇਹ ਮਾਇਆ ਅੱਧੀ ਹੋਈ, ਮਾਇਆ ਪੂਰਨ ਨਹੀਂ ਹੈ, ਮਾਇਆ ਅਧੂਰੀ ਹੈ, ਜਿਹੜਾ ਹੈਗਾ ਚੇਤਨ ਪੂਰਾ, ਮਾਇਆ ਅਧੂਰੀ ਹੈ, ਮਾਇਆ ਪੂਰੀ ਹੁੰਦੀ ਹੋਈ ਨਹੀਂ, ਮਾਇਆ ਵਾਲਾ ਸਰੀਰ ਔਰ ਚੇਤਨਾ ਅੱਧੀ, ਇਹ ਦੋਵੇਂ ਇੱਕ ਹੋ ਗਏ, ਸਮਾ ਗਿਆ, ਸਮਾ ਉਹਦੇ ਵਿੱਚ ਇਸ ਤਰੀਕੇ ਦਾ ਚੇਤਨਾ ਮਾਇਆ ਦੇ ਵਿੱਚ ਸਮਾ ਗਈ, ਜਿਵੇਂ ਦੁੱਧ ਚ ਪਾਣੀ ਸਮਾ ਜਾਂਦਾ, ਜਾਂ ਪਾਣੀ ਚ ਦੁੱਧ ਸਮਾ ਜਾਂਦਾ, ਪਤਾ ਨਹੀਂ ਲੱਗਦਾ ਚੇਤਨ ਦਾ ਜੜਦਾ ਹੁਣ ਵਿੱਚ ਕਿੱਥੇ ਹੈ, ਇਹਦੇ ਜਿਹੜਾ ਬੋਲਦਾ ਵਿੱਚ ਹੀ ਬੋਲਦਾ, ਉਹ ਅਲੱਗ ਨਹੀਂ ਹੈਗਾ, ਇੱਕ ਰਹਿਆ, ਪਰ ਹੁਣ ਜਦ ਇੱਕ ਹੋ ਕੇ ਰਹਿ ਜੂ ਨਾ, ਫੇਰ ਇੱਕ ਮਾਣੇ ਕਿ ਚਿੱਤ ਹੋ ਕੇ ਹਮੇਸ਼ਾ ਸੱਤ ਰਹਿ ਜੂ ਇੱਕ, ਤਾਂ ਇੱਕ ਦਿੱਖ ਆਇਆ, ਫਿਰ ਇੱਕ ਦਾ ਦਰਸ਼ਨ ਹੋਊ ਇਹਨੂੰ, ਜਦ ਆਪ ਇੱਕ ਹੋ ਤਾਂ ਇੱਕ ਦੀ ਤਸੱਲੀ ਹੋਣੀ, ਇੱਕ ਕੀ ਹੁੰਦਾ, ਆਪਣਾ ਆਪਾ ਹੀ ਦਿਖਣਾ ਇਹਨੂੰ, ਉਦੋਂ ਆਤਮ ਦਰਸ਼ਨ ਤਾਂ ਹੋਣਾ, ਜਾਂ ਇੱਕ ਹੋ ਜੂ ਇਹ, ਇੱਕ ਹੋ ਕੇ ਜਾਂ ਬਸ ਜੂਗਾ, ਮਨ ਟਿਕ ਜੂਗਾ, ਫਿਰ ਉਹ ਇੱਕ ਦੀ ਸਮਝ ਆਊਗੀ, ਉਹ ਸਮਝ ਆਉਣੀ ਉਹ ਦਰਸ਼ਨ ਹੈ, ਇੱਕ ਦਿੱਖ ਆਇਆ, ਦਿਖਾਇਆ ਨਾ ਮਤਲਬ ਦਿਖਾਇਆ ਨੀ ਕਿਸੇ ਨੇ, ਦਿੱਖ ਆਇਆ ਲਫ਼ਜ਼ ਤੋਂ ਦਿਖਾਇਆ ਬਣਦਾ,
ਠੀਕ ਹੈ ਜੀ। ਜਦੋਂ ਦੁਤੀਆ ਅਰਧੋ ਅਰਧ ਸਮਾਇਆ ਕਹਿੰਦੇ ਆ, ਦੁਤੀਆ ਜਿਹੜਾ ਦੁਆਪਰ ਯੁੱਗ ਹੈਗਾ, ਅਰਧੋ ਦਾ ਕੀ ਭਾਵ?
ਚੇਤਨਾ ਅੱਧੀ ਹੈ, ਮਨ ਸਮਾਇਆ ਹੈ ਮਾਇਆ ਚ, ਅੱਧੀ ਮਾਇਆ ਅੱਧਾ ਮਨ, ਮਨ ਦੋਸ਼ਿਆ ਜੋ ਹੋਇਆ ਨਾ, ਮਨੇ ਡਿਵਾਈਡ ਹੋਇਆ।
ਅੱਛਾ ਜੀ।
ਦੋ ਮਨ ਕਹਿ ਲੋ ਚਾਹੇ ਦੋ ਚਿੱਤ ਕਹਿ ਲੋ, ਇੱਕੋ ਹੀ ਗੱਲ ਹੈ। ਚਾਹੇ ਇੱਕ ਚਿੱਤ ਇੱਕ ਮਨ, ਮਨ ਅਸੀਂ ਯਾਦ ਕਰਨੀ ਮਾਇਆ ਚੱਲ ਗਿਆ ਉਹਨੂੰ ਮਨ ਕਹਿ ਦਿੰਦੇ ਹਾਂ, ਦੂਏ ਨੂੰ ਚਿੱਤ ਕਹਿ ਦਿੰਦੇ।
ਠੀਕ ਹੈ ਜੀ। ਤੇ ਇਹ ਜਿਹੜਾ ਏਕ ਰਹਿਆ ਫਿਰ ਉਹੀ ਹੈ ਜੇ ਇੱਕ ਹੋਏ।
ਹਾਂਜੀ, ਇੱਕ ਹੋ ਕੇ ਰਹਿ ਜਿਵੇਂ ਇਹ ਟਿਕੜੀ ਵੇ, ਫਿਰ ਇੱਕ ਦਿਖਾਇਆ, ਫਿਰ ਦਰਸ਼ਨ ਹੋ ਜਾਂਦੇ ਨੇ, ਆਤਮ ਦਰਸ਼ਨ ਹੋਣਾ, ਹੋਰ ਕਿਹਦਾ ਹੋਣਾ। ਇਹ ਫਿਰ ਨਾਨਕਾਰ ਹੀ ਹੈ ਆਪੇ, ਫਿਰ ਨਾਨਕਾਰ ਦੇ ਦੇਸ਼ ਚਲੇ ਜਾਣ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹਿ ਮਹੱਲ। ਉਹ ਫਿਰ ਮਹੱਲ ਦੇ ਵਿੱਚ ਆਉਂਦਾ, ਮਹੱਲਾ ਪਹਿਲਾ, ਮਹੱਲਾ ਦੂਜਾ ਤਾਂ ਆਉਂਦਾ। ਆ ਦੇਖੋ ਇੱਥੇ ਮਹੱਲ ਲੱਭਦਾ, ਉਹਦਾ ਮਹੱਲਾ ਲੱਭਦਾ, ਉਹਨੂੰ ਮਹੱਲਾ ਨੀ ਮੰਨਦਾ ਉਹ ਆਪਣਾ ਸਾਹਿਬ ਸਿਉਂ, ਉਹਨੇ ਚ ਮਹਿਲਾ ਪਾਇਆ ਲਿਖ ਲਿਖ ਕੇ, ਮਹਿਲਾ ਫਲਾਨਾ ਟਿਮਕਾ। ਉਹ ਮਹੱਲ ਤਾਂ ਬਹੁਤ ਜਗ੍ਹਾ ਆਇਆ, ਮਹਿਲ ਹੈ ਲੱਭ, ਉੱਥੇ ਪੱਕੇ ਘਰ ਨੂੰ ਕਹਿੰਦੇ ਨੇ ਮਹਿਲ, ਉਹ ਕੱਚਾ ਘਰ ਹੈ ਉਹ ਬਾਹਰ ਮਾਇਆ ਦਾ।
ਠੀਕ ਹੈ ਜੀ। ਜਿਹੜਾ ਆਪਾਂ ਥੋੜਾ ਜਿਹਾ ਪੜ੍ਹ ਲੈਂਦੇ, ਦੇਖਦੇ ਹਾਂ ਇਹਨਾਂ ਦੀ ਕਿੰਨੀ ਕੁ ਖੋਜ ਹੈ। ਗਿਆਨੀ ਹਰਬੰਸ ਸਿੰਘ ਜੀ ਲਿਖਦੇ ਆ ਜੀ, ਪਹਿਲੇ ਪਹਿਲੇ ਭਾਵ ਸਤਯੁਗ ਵਿੱਚ ਸਤ ਸਦ ਖੇੜਾ ਨਗਰ, ਤ੍ਰਿਤੀਏ ਵਿੱਚ ਦੁਤੀਏ ਦੁਆਪਰ ਵਿੱਚ ਦੁਤੇੜ ਤੇੜ ਆ ਗਈ।
ਦੁਆਪਰ ਜਾਈਏ
ਬੰਦ ਦੇ ਵਿੱਚ ਜੀਵ ਦੀ ਸਾਰੀ ਕਹਾਣੀ ਦੱਸਦੀ ਹੈ ਜੀ। ਇਹ ਆਧਾਰ ਤੇ ਸਾਨੂੰ ਗੁਰਮਤਿ ਸਮਝ ਆਊਗੀ ਕਿ ਕਿਸ ਤਰ੍ਹਾਂ ਸਾਡੇ ਚਾਰ ਯੁੱਗ ਹੈ, ਕਿਸ ਤਰ੍ਹਾਂ ਅਸੀਂ ਇੱਕ ਹੋ ਕੇ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਸੀ ਕਿ ਜੇ ਸਾਨੂੰ ਉਤਪੁੱਜ ਦੀ ਸਮਝ ਆ ਜਾਏਗੀ ਤਾਂ ਫੇਰ ਅਸੀਂ ਸਮਝ ਆਵਾਂਗੇ, ਹੈ ਨਾ ਜੀ। ਕੌਣ ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਖਿਆ ਪੜ੍ਹ ਲੈਂਦੇ ਹਾਂ। ਉਹ ਕਹਿੰਦੇ, ਹੇ ਜੋਗੀ ਤੂੰ ਇਹੀ ਸਮਝਦਾ ਆ ਰਿਹਾ ਹੈ ਕਿ, ਉਹ ਇਹ ਕਹਿ ਰਹੇ ਆ ਤੂੰ ਇਹੀ ਸਮਝਦਾ ਆ ਰਿਹਾ, ਜਦਕਿ ਲੱਗਦਾ ਵੀ ਜੋਗੀ ਨੂੰ ਸਮਝਾਇਆ। ਉਹ ਕਹਿੰਦੇ ਜੋਗੀ ਨੂੰ ਇਹ ਗੱਲ ਪਤਾ ਸੀ, ਹੇ ਜੋਗੀ ਤੂੰ ਇਹੀ ਸਮਝਦਾ ਆ ਰਿਹਾ ਹੈ ਕਿ ਪਹਿਲੇ ਯੁੱਗ ਸਤਯੁਗ ਵਿੱਚ ਦਾਨ ਦਾ ਨਗਰ ਵਸਦਾ ਸੀ, ਭਾਵ ਦਾਨ ਕਰਨ ਦਾ ਕਰਮ ਪ੍ਰਧਾਨ ਸੀ, ਅਤੇ ਤ੍ਰੇਤੇ ਯੁੱਗ ਵਿੱਚ ਧਰਮ ਦੇ ਅੰਦਰ ਕੁਝ ਤ੍ਰੇੜ ਆ ਗਈ, ਧਰਮ ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ। ਹੇ ਜੋਗੀ ਤੂੰ ਇਹੀ ਨਿਸ਼ਚਾ ਬਣਾਇਆ ਹੋਇਆ ਹੈ ਕਿ ਦੁਆਪਰ ਯੁੱਗ ਅੱਧ ਵਿੱਚ ਟਿਕ ਗਿਆ, ਭਾਵ ਦੁਆਪਰ ਯੁੱਗ ਵਿੱਚ ਧਰਮ ਬਲਦ ਦੀਆਂ ਦੋ ਲੱਤਾਂ ਰਹਿ ਗਈਆਂ, ਅਤੇ ਹੁਣ ਜਦੋਂ ਕਲਯੁੱਗ ਵਿੱਚ ਧਰਮ ਬਲਦ ਸਿਰਫ ਇੱਕ ਲੱਤ ਵਾਲਾ ਰਹਿ ਗਿਆ ਹੈ, ਤਦੋਂ ਦਾਨ ਤਪ ਜਗ ਆਦਿਕ ਦੇ ਥਾਂ ਹਰੀਨਾਮ ਸਿਮਰਨ ਦਾ ਇੱਕੋ ਰਸਤੀ ਮੂਰਤੀ ਪੂਜਾ ਨੇ ਜੀਵਾਂ ਨੂੰ ਵਿਖਾਇਆ ਹੈ, ਪਰ ਤੈਨੂੰ ਇਹ ਭੁਲੇਖਾ ਹੈ ਕਿ ਇੱਕੋ ਪਰਮਾਤਮਾ ਦੇ ਰਚੇ ਜਗਤ ਵਿੱਚ ਵੱਖ ਵੱਖ ਯੁਗਾਂ ਵਿੱਚ ਵੱਖ ਵੱਖ ਧਰਮ ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਿਆਦਾ ਸਦਾ ਇੱਕ ਸਾਰ ਰਹਿੰਦੀ ਹੈ, ਉਸ ਵਿੱਚ ਤਬਦੀਲੀ ਨਹੀਂ ਆਉਂਦੀ। ਇਹ ਲਿਖਿਆ ਜੀ ਇਹਨਾਂ ਨੇ। ਇਹ ਉਹ ਇੱਕ ਸ਼ਬਦ ਨੀ ਹੈਗਾ ਵੀ ਚਾਰ ਪੈਰ ਸੀਗੇ ਧਰਮ ਦੇ, ਇਹ
ਉਦਾਂ ਮੈਨੂੰ ਪਤਾ ਹੈ, ਪਰ ਉਹ ਉਹਨੂੰ ਤਾਂ ਰਿਜੈਕਟ ਕਰਦਾ ਹੈ, ਪਿੱਛੋਂ ਆ ਕੇ ਰਿਜੈਕਟ ਕਰ ਦਿੰਦੇ, ਪਹਿਲਾਂ ਠੀਕ ਕਹਿੰਦਾ ਉਹਨੂੰ।
ਇਹ ਲੱਗਦਾ ਹੈ ਵੀ ਜੋਗੀ ਨੂੰ ਇਹ ਕਹਿੰਦੇ ਆ ਉਪਦੇਸ਼, ਇਹ ਪਤਾ ਸੀ, ਜਦ ਕੇ ਜੋਗੀ ਨੂੰ ਲੱਗ, ਇਹ ਤਾਂ ਨੀ ਲੱਗਦਾ ਪਤਾ ਸੀ, ਜੋਗੀ ਨੂੰ ਤਾਂ ਸਮਝਾ ਰਹੇ ਆ ਪੰਜਵੇਂ ਪਾਤਸ਼ਾਹ।
ਨਹੀਂ, ਸੱਤ ਕਾ ਖੇੜਾ ਕਿੱਥੇ ਗਿਆ, ਤ੍ਰਿਤੀਆ ਤ੍ਰੇਤਾ ਕਿੱਥੇ ਗਿਆ, ਦੁਤੇੜਾ ਖੇੜਨਾ ਪਿਆ, ਬੋਲ ਦੀਆਂ ਲੱਤਾਂ ਦਾ ਤਾਂ ਕੀ ਮਤਲਬ ਆਇਆ, ਬੋਲ ਦੀ ਤਾਂ ਕਿਧਰੇ ਨੀ ਆਇਆ।
ਠੀਕ ਹੈ ਜੀ।
ਚਾਰ ਧਰਮ ਦੇ ਪੈਰ ਵਾਲੀ ਗੱਲ ਹੋਰ ਹੈ, ਉਹ ਉੱਥੇ ਹੋਊਗੀ, ਉੱਥੇ ਗੱਲ ਉਹ ਪ੍ਰਸੰਗੇ ਹੋਰ ਹੈ, ਇੱਥੇ ਗਾਹਾਂ ਹੋਰ ਆਉਣਾ ਕੁਛ, ਉੱਥੇ ਕੀ ਗੱਲ ਕੁਛ ਵੀ ਇਹਨਾਂ ਨੂੰ ਇਹ ਵੀ ਚੀਜ਼ ਦਾ ਵੀ ਨੀ ਪਤਾ, ਗੁਰਮਤਿ ਜੀ ਦਾ ਪਤਾ ਨੀ ਕੀ, ਸੰਡੂਏ ਮਾਰੀ ਜਾਂਦੇ ਨੇ ਜਾਂ ਫਸ ਜਾਂਦੇ ਨੇ ਇਹੋ ਜਿਹੇ ਥਾਂ ਆ ਕੇ, ਫਿਰ ਪਤਾ ਨੀ ਕੀ ਕੁਛ ਕਹਿੰਦੇ, ਕਹਾਣੀਆਂ ਕਹੂਣੀਆਂ ਜਾਂ ਪਾ ਕੇ ਨਿਕਲ ਜਾਂਦੇ ਨੇ। ਇਹਨਾਂ ਸ਼ਬਦਾਂ ਚੋਂ ਪਤਾ ਲੱਗਦਾ ਇਹਨਾਂ ਨੂੰ ਕੋਈ ਸਮਝ ਹੈ ਕਿ ਨਹੀਂ ਹੈ।
ਹਾਂਜੀ, ਇਹ ਗਿਆਨੀ ਹਰਬੰਸ ਸਿੰਘ ਨੇ ਤਾਂ ਇਸ ਪਦ ਦੇ ਅਰਥ ਨਹੀਂ ਕੀਤੇ ਜੀ, ਉਹਨਾਂ ਨੇ ਤਾਂ ਅਰਥ ਛੱਡਤੇ।
ਹਰਬੰਸ ਸਿੰਘ ਨੇ ਅਰਥ ਨਹੀਂ ਕੀਤੇ, ਉਹਨੇ ਸਿਲੈਕਸ਼ਨ ਕੀਤੀ ਹੈ ਵੀ ਆ ਫਲਾਣੇ ਦਾ ਖਿਆਲ ਠੀਕ ਹੈ, ਫਲਾਣੇ ਦਾ ਆ ਲਿਖਿਆ, ਫਲਾਣੇ ਨੇ ਆ ਲਿਖਿਆ, ਉਹਨੇ ਆਪ ਥੋੜੀ ਅਰਥ ਕੀਤੇ ਨੇ ਕਿਤੇ, ਨਿਰਣਾ ਕੀਤਾ
ਇਹ ਛੱਡ ਦਿੱਤੀ ਉਹਨਾਂ ਨੇ,
ਛੱਡ ਗਿਆ ਉਹਨੂੰ ਨੇ ਨਿਰਣਾ, ਉੱਥੇ ਪਤਾ ਨੀ ਹੋਊਗਾ ਵੀ ਕਿਹੜਾ ਕਿਹਨੂੰ ਚੰਗਾ ਕਹਾਂ ਕਿਹਨੂੰ ਮਾੜਾ ਕਹਾਂ, ਇਹ ਤਾਂ ਮਤਲਬ ਇਹਦਾ ਨਿਰਣਾ ਲਿਆ ਨੀ ਉਹਨੇ।
ਇੱਕ ਸੂਤ ਪਰੋਏ ਮਣੀਏ ਗਾਂਠੀ ਭਿੰਨ 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 ਤਣੀਏ ਫਿਰਤੀ ਮਾਲਾ ਬਹੁਬਿਧ ਭਾਏ ਖਿੰਚਤ ਸੂਤ ਤਾਂ ਆਈ ਥਾਏ।
ਹੁਣ ਦੇਖੋ ਪਹਿਲਾਂ ਦੇਖ ਲੋ ਇਹਦਾ ਕੀ ਕੀਤਾ, ਫਿਰ ਆਪਾਂ ਕਰਾਂਗੇ।
ਅੱਛਾ ਜੀ, ਇਹਦਾ ਜੇ ਆਪਾਂ ਪੜੀਏ ਗਿਆਨੀ ਹਰਬੰਸ ਸਿੰਘ ਉਹ ਕਹਿੰਦੇ ਆ ਹੇ ਜੋਗੀ ਜਿਵੇਂ ਇੱਕ ਸੂਤਰ ਦੇ ਧਾਗੇ ਵਿਚ ਸਾਰੇ ਮਣਕੇ ਪਰੋਏ ਹੋਏ ਹੁੰਦੇ ਹਨ ਅਤੇ ਉਸ ਧਾਗੇ ਨੂੰ ਵੱਖਰੀਆਂ ਵੱਖਰੀਆਂ ਗੰਢਾਂ ਪਾਈਆਂ ਹੁੰਦੀਆਂ ਹਨ, ਤਿਵੇਂ ਸਾਰੇ ਸਰੀਰ ਜੋ ਭਿੰਨ ਭਿੰਨ ਹਨ ਇਹ ਪ੍ਰਭੂ ਦੀ ਇੱਕ ਚੇਤਨ ਸੱਤਾ ਰੂਪੀ ਧਾਗੇ ਵਿਚ ਪਰੋਤੇ ਹੋਏ ਹਨ, ਜਿਵੇਂ ਮਾਲਾ ਕਈ ਤਰੀਕਿਆਂ ਨਾਲ ਫਿਰਦੀ ਹੈ ਭਾਵੇਂ ਤਿਵੇਂ ਸਰੀਰ ਦੀ ਕਿਰਿਆ ਵੀ ਵੱਖੋ ਵੱਖਰੀ ਹੁੰਦੀ ਹੈ, ਜਦੋਂ ਪ੍ਰਭੂ ਚੇਤਨ ਸੱਤਾ ਰੂਪੀ ਸੂਤਰ ਖਿੱਚ ਲੈਂਦਾ ਹੈ ਤਾਂ ਸਾਰੇ ਜੀਵ ਇੱਕ ਪਰਮੇਸ਼ਰ ਵਿਚ ਸਮਾ ਜਾਂਦੇ ਹਨ।
ਠੀਕ ਹੈ, ਇੱਕ ਸੂਤ ਪਰੋਏ ਬਣੀ ਹੈ, ਜਿਹੜਾ ਆਕਾਸ਼ ਹੈ ਨਾ, ਆਕਾਸ਼ ਸਾਡੇ ਵਿਚ ਸੂਤ ਮੋ ਪਰੋਇਆ ਹੋਇਆ, ਆਕਾਸ਼ ਮਿਕਸ ਨੀ ਹੁੰਦਾ ਕਦੇ ਵੀ, ਜਿੱਥੇ ਅਸੀਂ ਬੈਠੇ ਆ ਖੜੇ ਆ ਉਹ ਆਕਾਸ਼ ਸਾਡੇ ਵਿਚ ਹੈ, ਜਾਂ ਹਿੱਲ ਗਏ ਤਾਂ ਉੱਥੇ ਵਾਲਾ ਆਕਾਸ਼ ਉੱਥੇ ਰਹਿ ਗਿਆ, ਦੂਜਾ ਬੀਜਦੀ ਲੰਘ ਗਿਆ। ਆਕਾਸ਼ ਜੋਤ ਇਕੱਠੇ ਹੁੰਦੇ ਨੇ ਹਮੇਸ਼ਾ ਹੀ, ਜੋਤ ਦਾ ਸਰੀਰ ਆਕਾਸ਼ ਹੁੰਦਾ, ਆਕਾਸ਼ ਅਰ ਜੋਤ ਇਕੱਠੇ ਨੇ ਉਹ ਤੇ ਸੂਤ ਵਿਚ ਮਣੀਆਂ ਪਰੋਏ ਹੋਏ ਨੇ, ਆ ਸਰੀਰ ਪਰੋਏ ਹੋਏ ਨੇ ਵੱਖਰੇ ਵੱਖਰੇ, ਭਿੰਨ ਭਿੰਨ ਗਾਂਠੀ ਭਿੰਨ ਭਿੰਨ ਤਣੀਏ ਭਿੰਨ ਭਿੰਨ ਜੂਨਾਂ ਦੇ ਵਿਚ ਭਿੰਨ ਭਿੰਨ ਤਰੀਕੇ ਦੀ ਗੰਢ ਬਚੀ ਹੋਈ ਹੈ, ਜੂਨਾਂ ਭਿੰਨ ਭਿੰਨ ਨੇ, ਇਸ ਕਰਕੇ ਭਿੰਨ ਭਿੰਨ ਤਰੀਕੇ ਹੀ ਉੱਥੇ, ਹਰੇਕ ਦਾ ਹਾਰਟ ਇੱਕੋ ਜਗ੍ਹਾ ਨਹੀਂ ਹੈ, ਹਰੇਕ ਦੀ ਚੇਤਨਾ ਇੱਕੋ ਜਗ੍ਹਾ ਨਹੀਂ ਹੈ, ਕਿੱਥੇ ਗੰਢ ਬਚੀ ਹੋਈ ਹੈ ਭਿੰਨ ਭਿੰਨ ਜੂਨੀਆਂ ਵਿਚ ਭਿੰਨ ਭਿੰਨ ਨੇ, ਜਿਸ ਤਰੀਕੇ ਨਾਲ ਚੇਤਨਾ ਉਹਦੇ ਵਿਚ ਕੰਮ ਕਰ ਰਹੀ ਹੈ ਉਹ ਭਿੰਨ ਭਿੰਨ ਜਗ੍ਹਾ ਤੇ ਕੰਮ ਕਰ ਰਹੀ ਹੈ, ਭਿੰਨ ਭਿੰਨ ਤਣੀ ਹੈ, ਬਹੁਤ ਬਿਰੀਆਂ ਵਾਲੇ ਮਾਇਆ ਮਾਲਾ ਫਿਰ ਰਹੀ ਹੈ, ਮਾਲਾ ਜੀ ਫਿਰ ਰਹੀ ਹੈ, ਜਨਮ ਮਰਨ ਦਾ ਚੱਕਰ ਚੱਲ ਰਿਹਾ, ਜਨਮ ਮਰਨ ਦਾ ਚੱਕਰ ਚੱਲ ਰਿਹਾ, ਅਨੇਕ ਪ੍ਰਕਾਰ ਦੇ ਜਨਮ ਨੇ, ਜਿਵੇਂ ਅੰਡਰ ਜੇਰਲ ਸੇਤ ਉਤਪਜ ਇਹ ਤਰੀਕੇ ਨਾਲ ਜੂਨਾਂ ਪੈਦਾ ਹੋ ਰਹੀਆਂ ਨੇ, ਇਵੇਂ ਜਨਮ ਮਰਨ ਦਾ ਚੱਕਰ ਚੱਲ ਰਿਹਾ ਹੈ, ਪਰ ਜਦ ਵੀ ਸੂਤ ਖਿੱਚਿਆ ਜਾਂਦਾ ਮਾਲਾ ਇਹ ਗਿਰ ਜਾਂਦੀ ਹੈ, ਜਾਂ ਚੇਤਨਾ ਜਿੰਨਾ ਚਿਰ ਕੰਮ ਕਰਦੀ ਹੈ, ਫਿਰ ਜੋਤ ਕੰਮ ਕਰਦੀ ਹੈ, ਸਭ ਨੇ ਜੋਤ ਜੋਤ ਹੈ ਸੋਈ, ਜਿੰਨਾ ਚ ਜੋਤ ਕੰਮ ਕਰਦੀ ਹੈ ਮਾਲਾ ਫਿਰਦੀ ਹੈ, ਜਾਂ ਜੋਤ ਨਹੀਂ ਕੰਮ ਕਰਦੀ ਮਾਲਾ ਰੁਕ ਜਾਂਦੀ ਹੈ, ਆਈ ਥਾਂ ਇਹ ਰੁਕ ਜਾਂਦੀ ਹੈ ਮਾਲਾ, ਮਾਇਆ ਉੱਥੇ ਚਲੀ ਜਾਂਦੀ ਹੈ ਜਿੱਥੋਂ ਪੈਦਾ ਹੋਈ ਹੈ।
ਠੀਕ ਹੈ ਜੀ, ਖਿੱਚਿਆ ਸੂਤ ਤਾਂ ਆਈ ਥਾਂ,
ਆਪਣੇ ਟਿਕਾਣੇ ਤੇ ਚਲੀ ਗਈ, ਜਿੱਥੇ ਇਹਦਾ ਟਿਕਾਣਾ ਸੀ ਜਿੱਥੋਂ ਆਈ ਸੀ ਉੱਥੇ ਚਲੀ ਗਈ ਮਾਇਆ, ਜੇ ਤੇ ਉਪਜੀ ਤਹਿ ਮਿਲੀ,
ਮਾਇਆ ਦੀ ਗੱਲ ਕਰਦੇ ਜੋਤ,
ਜੋਤ ਦੀ ਨਹੀਂ ਗੱਲ, ਸੂਤ ਜੋਤ ਖਿੱਚ ਲਈ ਮਾਇਆ ਆਪਣੇ ਮੂੜ ਚ ਸਮਾ ਗਈ
ਨਾ, ਇਹ ਕਦੋਂ ਦੀ ਗੱਲ ਹੈ ਜਦੋਂ ਇਹ ਫਿਰ ਪਸਾਰਾ ਖਤਮ ਹੋਇਆ,
ਹਾਂ ਜਦੋਂ ਪਸਾਰਾ ਖਤਮ ਹੋਇਆ ਉਹ ਫਿਰ ਸਤਯੁਗ ਤੇ ਚਲੇ ਗਏ ਨਾ, ਸਾਰੇ ਚੱਕਰ ਕੱਟ ਕੇ ਸਤਯੁਗ ਤੇ ਫਿਰ ਚਲੇ ਗਏ।
ਅੱਛਾ ਜੀ,
ਜਿੱਥੋਂ ਸਟਾਰਟ ਹੋਏ ਤੇ ਉੱਥੇ ਜੀ ਲੈ ਗਏ ਪਿੱਛੇ ਮੋੜ ਕੇ।
ਅੱਛਾ, ਤੂੰ ਮੈਂ ਮਿਲ ਦੇ ਤਬ ਤਰਹੂ, ਉਹ ਗੱਲ ਹੋਈ ਹੈ ਜੀ,
ਹਾਂ ਉਹ ਗੱਲ ਹੈ, ਉਹ ਗੱਲ ਸਾਰੀਆਂ ਰਿਹਾ ਤੇਰੇ ਜੇ ਮਿਲ ਜਾਂਦੀਆਂ ਨਾ।
ਸੂਤ ਦਾ ਭਾਵ ਫਿਰ ਹੁਕਮ ਹੋਇਆ ਜੀ,
ਸੂਤ ਦਾ ਜੋਤ ਖਿੱਚ ਲਈ।
ਅੱਛਾ ਜੀ, ਪਰ ਹੁਕਮ ਦੇ ਨਾਲ ਖਿੱਚ ਹੋਈ ਨਾ, ਖਿੱਚਿਆ,
ਹਾਂ ਹੁਕਮ ਦੇ ਨਾਲ ਖਿੱਚੀ, ਤਾਂ ਹੁਕਮ ਦੇ ਨਾਲ ਹੋਣੀ ਹੈ, ਖਿੱਚ ਹੋਣੀ ਹੈ।
ਖਿੱਚਿਆ ਸ਼ਬਦ ਹੈ ਕਿ ਖਿੱਚਿਆ ਹੁੰਦਾ,
ਖਿੱਚਿਆ
ਇਹਨਾਂ ਟਿੱਪੀ ਲਾਈ ਹੋਈ ਹੈ,
ਨਹੀਂ 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 ਖਿੱਚ ਹੁੰਦੀ ਹੈ, ਖਿੱਚ ਨਹੀਂ ਹੁੰਦਾ।
ਅੱਛਾ ਜੀ, ਚੌਹਮੈ ਏਕੈ ਮੱਟ ਹੈ ਕੀਆ ਤਹ ਬਿਖੜੇ ਥਾਨ ਅਨੇਕ ਖਿੜਕੀਆਂ,
ਖਿੜਕੀ ਆ।
ਅੱਛਾ, ਤਹਿ ਬਿਖੜੇ ਥਾਨ ਅਨਿਕ ਖਿੜਕੀਆ, ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ।
ਹੁਣ ਇੱਥੇ ਵੀ ਮਹਿਲ ਲਫ਼ਜ਼ ਹੈ, ਮਹਿਲ ਘਰ ਪਾਇਆ, ਘਰ ਨੂੰ ਮਹਿਲ ਕਿਹਾ ਹੋਇਆ ਨਿੱਜ ਘਰ ਨੂੰ। ਜੋ ਮੈਂ ਇੱਕ ਮੱਟ ਹੈ ਕੀਆ, ਭਾਵੇਂ ਚਾਰ ਯੁਗ ਨੇ ਪਰ ਇਹਨੇ ਘਰ ਮੱਟ ਜਿਹੜਾ ਡੇਰਾ ਨਾ ਇੱਕੋ ਘਰ ਚ ਬਣਾਇਆ। ਉਹ ਕਿਹੜੇ ਚ ਬਣਾਇਆ? ਆ ਜਿਹੜਾ ਕਲ ਯੁਗ ਹੈ ਇਹ ਚ ਮੱਟ ਬਣਾਇਆ ਹੈ, ਮਿੱਟੀ ਦਾ ਸਰੀਰ, ਬਾਕੀ ਕਿਸੇ ਨਹੀਂ ਇਹਦਾ ਸਰੀਰ ਮੱਟ ਹੈਗਾ। ਚਾਰਾਂ ਯੁਗਾਂ ਦੇ ਵਿੱਚ ਇੱਕੋ ਹੀ ਜਗ੍ਹਾ ਇਹਨੇ ਡੇਰਾ ਬਣਾਇਆ ਮੱਟ। ਦੁਆਪਰ ਜੋ ਵੀ ਕਹਿੰਦਾ ਮੈਨੂੰ ਖੇਤੀ ਕੱਢ ਇੱਥੋਂ, ਹੁਣ ਨੀ ਕਹਿੰਦਾ ਮੈਂ ਜਾਣ ਨੂੰ, ਇੱਥੋਂ ਕਲ ਯੁਗ ਚੋਂ ਜਾਣ ਨੂੰ ਨੀ ਕਹਿੰਦਾ। ਦੁਆਪਰ ਜੋ ਕਹਿੰਦਾ ਖੇਤੀ ਇੱਥੋਂ ਕੱਢ, ਉਹ ਜਿਹੜਾ ਤੇ ਰਹਿ ਕੇ ਰਾਜੀ ਨਹੀਂ ਸੀ ਜ਼ਿਆਦਾ ਚਿਰ, ਇੱਥੋਂ ਛੱਡ ਕੇ ਰਾਜੀ ਨਹੀਂ, ਇੱਥੇ ਮੱਟ ਕੀਤਾ ਹੋਇਆ। ਮੱਟ ਮਿੱਟੀ ਦਾ ਮੱਟ ਬਣਿਆ ਹੋਇਆ, ਮਿੱਟੀ ਦਾ ਮੱਟ ਬਣਾਉਂਦੇ ਜੋਗੀ, 4 ਫੁੱਟ ਦਾ
ਮੱਟ ਹੁੰਦਾ ਕਿ ਮੱਠ ਹੁੰਦਾ ਇਹਨਾਂ ਦਾ?
ਇਹ ਮੱਟ ਮਿੱਟੀ ਦੇ ਇਹਨੂੰ ਮੱਟ ਕਹਿਣਾ ਨੇ, ਮੱਠ ਤਾਂ ਬਣ ਗਿਆ ਬਾਅਦ ਚ ਵਿਗੜ ਕੇ ਲਫ਼ਜ਼। ਮੱਟੇ ਮਿੱਟੀ ਦਾ ਬਣਿਆ ਹੋਇਆ ਨੂੰ ਮੱਟ ਕਹਿੰਦੇ ਨੇ।
ਠੀਕ ਹੈ ਜੀ, ਹੈ ਸਰੀਰ ਦੀ ਗੱਲ ਹੈ ਜੀ,
ਹੈ ਸਰੀਰ ਦੀ ਗੱਲ।
ਠੀਕ ਹੈ ਜੀ, ਪਾਂਡਵ ਵੀ ਇਹੀ ਹੈ, ਮੱਟੇ ਹੀ ਹੈ।
ਹਾਂ ਬਸ ਬਸ ਮੱਟੇ ਹੀ ਹੈ।
ਠੀਕ ਹੈ ਜੀ,
ਹੈ ਵਿਖੜੇ ਥਾਨ, ਇਹ ਤਾਂ ਸਾਰੇ ਵਿਖੜੇ ਰਹਿ ਥਾਨ, ਇਹ ਤਾਂ ਵਿਖੇੜਾ ਹੀ ਹੈ ਸਾਰਿਆਂ ਚ, ਕਿਸੇ ਵੀ ਰਹਿ ਨੀ ਇੱਕ ਦੂਜੇ ਨਾਲ ਆਉਂਦੀ। ਇਹ ਸਾਰੇ ਜਗ੍ਹਾ ਆਪਣੇ ਆਪਣਾ, ਸਾਰਿਆਂ ਦੇ ਜਗ੍ਹਾ ਅਲੱਗ ਅਲੱਗ ਨੇ, ਵਿਖੇੜਾ ਸਾਰਿਆਂ ਦੇ ਵਿੱਚ, ਹਿਰਦਿਆਂ ਦੇ ਵਿੱਚ। ਥਾਨ ਕਹਿੰਦੇ ਨੇ ਹਿਰਦੇ ਨੂੰ, ਜਗ੍ਹਾ ਨੂੰ, ਸਾਰੇ ਹਿਰਦਿਆਂ ਦੇ ਵਿੱਚ, ਮਨਾਂ ਵਿੱਚ ਵਿਖੇੜੇ ਨੇ, ਇੱਥੇ ਇੱਕ ਦੂਜੇ ਨਾਲ ਕਿਸੇ ਦੀ ਰਹਿ ਨੀ ਆਉਂਦੀ। ਵਿਖੇੜਾ ਕਹਿੰਦੇ ਨੇ ਝਗੜੇ ਨੂੰ ਕਹਿ ਲੋ, ਮਤਭੇਦ ਨੂੰ ਕਹਿ ਲੋ, ਮਤਭੇਦ ਚੰਗੀ ਗੱਲ ਹੈ ਵੈਸੇ, ਵਖੇੜਾ ਮਤਭੇਦ ਨੇ ਇੱਥੇ ਸਾਰਿਆਂ ਦੇ ਆਪਸ ਵਿੱਚ। ਅਣਕ ਖਿੜਕੀ ਆ, ਅਨੇਕਾਂ ਹੀ ਇੱਥੇ ਆਪਣੇ ਆਪਣੇ ਸੋਚਾਂ ਨੇ, ਖਿੜਕੀ ਸੋਚ ਨੂੰ ਕਹਿੰਦੇ ਨੇ, ਦਿਮਾਗ ਦੇ ਵਿੱਚ ਜਿਹੜੀ ਸੋਚ ਆ ਪੈਦਾ ਹੁੰਦੀ ਹੈ ਨਾ, ਖਿੜਕੀ ਆ।
ਠੀਕ ਹੈ, ਇਹਨਾਂ ਨੂੰ ਐ ਲੱਗਦਾ ਹੈਗਾ ਵੀ ਇਹਨਾਂ ਨੇ ਇੱਕ ਮੱਟ ਬਣਾ ਲਿਆ। ਜਿਵੇਂ ਕਹਿੰਦੇ ਹੇ ਜੋਗੀ, ਚੌਹਾਂ ਯੁਗਾਂ ਵਿੱਚ ਪਰਮੇਸ਼ਰ ਨੇ ਜਗਤ ਰੂਪੀ ਇੱਕ ਮੱਠ ਬਣਾਇਆ ਹੈ, ਇਸ ਮੱਠ ਵਿੱਚ ਜੀਵ ਨੂੰ ਵਿਸ਼ੇ ਵਿਕਾਰਾਂ ਵਿੱਚ ਫਸਾਉਣ ਲਈ ਬਹੁਤ ਔਖੇ ਸਥਾਨ ਹਨ ਅਤੇ ਅਨੇਕ ਵਾਸਨਾ ਖਿੜਕੀਆਂ ਹਨ, ਜਿਸ ਚੋਂ ਲੰਘ ਕੇ ਮਨੁੱਖੀ ਜੀਵਨ ਸੁਰੱਖਿਅਤ ਹੁੰਦਾ ਹੈ।
ਨਹੀਂ ਚਲੋ, ਇਹ ਜੋ ਮਰਜ਼ੀ ਕਹੀ ਜਾਣਾ।
ਠੀਕ ਹੈ ਜੀ,
ਇੱਥੇ ਮੱਠ ਬਣਾਉਂਦਾ ਕਹਿੰਦੇ, ਆ ਕੇ ਤਿੰਨਾਂ ਯੁਗਾਂ 'ਚ ਨਹੀਂ ਮੱਠ ਬਣਾਉਂਦਾ ਕਿਤੇ ਵੀ,
ਸਰੀਰ ਇੱਥੇ ਹੀ ਮਿਲਦਾ ਇਹਨੂੰ ਆ ਕੇ। ਹਾਂਜੀ,
ਤ੍ਰੇਤੇ ਜੋ ਵੀ ਕਹਿੰਦਾ ਮੈਨੂੰ ਕੱਢ, ਦੁਆਪਰ ਚ ਵੀ ਕਹਿੰਦਾ ਮੈਨੂੰ ਕੱਢ, ਕਾਲੀ ਤੋਂ ਨਹੀਂ ਕਹਿੰਦਾ ਮੈਨੂੰ ਕੱਢ, ਇੱਥੇ ਹੀ ਰਹਿਣਾ ਚਾਹੁੰਦਾ। ਹੁਣ ਇੱਥੇ ਹੁਣ ਇਹ ਕਹਿੰਦਾ ਮੈਨੂੰ ਸਰੀਰ ਸਣੇ ਜਾਵਾਂ, ਕਿਤੇ ਜਾਵਾਂ ਜੇ ਸਰੀਰ ਨਾ ਛੱਡਾਂ, ਮੱਠ ਬਣਾ ਲਿਆ ਹੁਣ।
ਠੀਕ ਹੈ, ਜਦ ਕਿ ਕਬੀਰ ਸਾਹਿਬ ਕਹਿੰਦੇ ਤਹਿ ਕਬੀਰਾ ਮੱਠ ਕੀ ਆ,
ਕਬੀਰ ਦਾ ਮੱਠ ਤਾਂ ਹੈ, ਉਹ ਮੱਠ ਮਿੱਟੀ ਦਾ ਨਹੀਂ ਹੈ, ਉਹ ਮੱਠੇ ਹੈ, ਇਹ ਮੱਠ ਹੈ ਮਿੱਟੀ ਦਾ। ਉਹ ਮੱਠ ਤਾਂ ਹੁੰਦਾ ਨਿਰਾਕਾਰੀ, ਮੱਠ ਹੁੰਦਾ ਮਿੱਟੀ ਦਾ।
ਠੀਕ ਹੈ ਜੀ, ਖੇੜਿਆਂ ਦੀ ਗੱਲ ਹੈ, ਬਖੇੜੇ ਤਾਂ ਬਹੁਤ ਹੈ ਆਪਸ ਚ, ਮੈਨੂੰ ਲੱਗਦਾ ਜਿਹੜੇ ਆਪਾਂ ਸਿੱਖ ਕਹਾਉਂਦੇ ਹਾਂ ਇਹਨਾਂ ਚ ਥੋੜੇ ਜ਼ਿਆਦਾ ਹੀ ਹੈ ਬਖੇੜੇ। ਹੈ ਜੀ,
ਸਾਡਾ ਰਿਕਾਰਡ ਹੈ ਹਰੇਕ ਗੱਲ ਚ।
ਹਾਂਜੀ, ਮਾੜੇ ਪਾਸੇ ਨੂੰ ਵੀ ਅਸੀਂ ਮੂਹਰੇ ਹਾਂ, ਚੰਗੇ ਪਾਸੇ ਨੂੰ ਵੀ ਮੂਹਰੇ।
ਚੰਗੇ ਨੂੰ ਨਾ ਹੋਈਏ ਪਰ ਮਾੜੇ ਹੁੰਦਾ ਮੂਹਰੇ ਰਹਿਣਾ, ਜਿਹੜਾ ਸੌਖਾ ਪਾਸਾ ਹੈ। ਕੌਡੀ ਤਾਂ ਅਸੀਂ ਨੀ ਕਿਹਾ ਕਿਉਂਕਿ ਮੱਛੀ ਚ ਲਿਬੜਨਾ, ਦੂਰ ਨੂੰ ਲਪੇਟ ਦੇਣਾ, ਉਹ ਤਾਂ ਅਸੀਂ ਮੂਹਰੇ ਰਹਾਂਗੇ।
ਹਾਂਜੀ, ਨਾਲੇ ਫਿਰ ਮਿੱਟੀ ਚ ਖੇਲਦੇ, ਬਾਕੀ ਤਾਂ ਕਿਸੇ ਖੇਲ ਚ ਛੇਤੀ ਮਿੱਟੀ ਲੱਗਦੀ ਓ ਨੀ ਹੈ। ਠੀਕ ਹੈ ਜੀ, ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ।
ਜੇ ਮਿੱਟੀ ਦੇ ਮਸ ਨੂੰ ਛੱਡ ਕੇ ਖੋਜਣ ਲੱਗ ਜਾਵੇ ਆਪਣਾ ਘਰ, ਅਸਲੀ ਡੱਡਾ ਡੇਰਾ ਇਹ ਨਹੀਂ, ਡੇਰਾ ਤਾਂ ਜਾਣ, ਉਹ ਜਿਹੜਾ ਅਸਲੀ ਡੇਰਾ ਨੂੰ ਜਾਣ, ਜੇ ਉਹਨੂੰ ਅਸਲੀ ਡੇਰੇ ਦਾ ਲੱਗ ਜੇ ਪਤਾ ਲੱਗ ਜੇ, ਤਾਂ ਅਸਲੀ ਡੇਰੇ ਨੂੰ ਖੋਜਣ, ਜਿਸ ਡੇਰੇ ਕਾ ਸੰਜਮੋ ਗੁਰ ਕੇ ਸ਼ਬਦ ਪਛਾਣ, ਉਹ ਡੇਰੇ ਵਾਸਤੇ ਕੀ ਕਰਨਾ ਚਾਹੀਦਾ, ਗੁਰ ਕੇ ਸ਼ਬਦ ਚੋਂ ਗੁਰਬਾਣੀ ਚੋਂ ਪਛਾਣ ਲੈ। ਜੇ ਕਿਤੇ ਇਹ ਹੱਥ ਲੱਗ ਜਾਵੇ ਇੰਨੀ ਗੁਰਬਾਣੀ ਦੀ ਸਿੱਖਿਆ, ਪਰ ਚੱਲ ਪਵੇ ਖੋਜਣ, ਖੋਜਤ ਖੋਜਤ ਦੁਆਰੇ ਆਇਆ, ਪਰ ਚੜਿਆ ਜਾਵੇ ਆਪਣੇ ਹੂਰੇ ਹੂਰੇ ਘਰ ਦੇ ਦੁਆਰੇ ਵਿੱਚ, ਫਿਰ ਕੀ ਹੈ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਖੋਜਦੇ ਦੁਆਰੇ ਤੇ ਪਹੁੰਚਵੇ ਤਾਂ ਜੋਗੀ ਨੂੰ ਮਹਿਲ ਘਰ ਮਿਲਦਾ। ਆ ਮਹੱਲਾ ਮਹਿਲ ਘਰ ਲਿਖਿਆ ਹੋਇਆ ਤਾਂ ਉਹਨੂੰ ਪਤਾ ਨੀ ਕਿਉਂ ਨੀ ਪਤਾ ਲੱਗਿਆ ਮਹਿਲ ਦਾ। ਫਿਰ ਉਹਨੇ ਤਾਂ ਪਹਿਲਾਂ ਹੀ ਲਿਖ ਮਾਰਿਆ ਉਹਨੇ ਮਹੱਲੇ ਦੇ ਉੱਤੇ ਗੁਰਬਾਣੀ ਲਿਖਣ ਤੋਂ ਪਹਿਲਾਂ ਲਿਖ ਮਾਰਿਆ। ਯਾ ਫਿਰ ਉਹਨੇ ਸਮਝ ਨਹੀਂ ਲੱਗੀ ਆ ਤਾਂ ਇੱਥੇ ਤਾਂ ਪਤਾ ਲੱਗ ਜਾਣਾ ਚਾਹੀਦਾ ਸੀ ਮਹਿਲ ਮਹੱਲਾ ਕਿੰਨੀ ਵਾਰ ਆਇਆ ਹੋਇਆ। ਪਹਿਲਾਂ ਹੀ ਲਿਖਣ ਲੱਗ ਗਿਆ ਹੋਵੇ ਬਿਨਾਂ ਪੜ੍ਹੀ ਦੇ ਬਾਣੀ, ਫਿਰ ਉਹ ਮੂਰਖਾਂ ਵਾਲੀ ਗੱਲ ਕੀਤੀ ਉਹਨੇ।
ਠੀਕ ਹੈ ਜੀ। ਇਉਂ ਕਿੰਕੁਰੀ ਅਨੂਪ ਵਾਜੈ ਸੁਣ ਜੋਗੀ ਕੈ ਮਨ ਮਿੱਠੀ ਲੱਗੈ ਰਹਾਉ ਦੂਜਾ।
ਇਸ ਮਹਿਲ ਘਰ ਦੇ ਵਿੱਚ ਕਿੰਕਰੀ ਵੱਜਦੀ ਹੈ, ਐ ਕਿੰਕਰੀ ਸੁਣਦੀ ਹੈ। ਇੱਥੇ ਐ ਮਹਿਲ ਘਰ ਚ ਕਿੰਕਰੀ ਵੱਜਦੀ ਹੁੰਦੀ ਹੈ ਭਾਈ, ਜਿੱਥੇ ਤੂੰ ਸੁਣਦਾ ਉੱਥੇ ਉਹ ਤਾਂ ਮਹਿਲ ਘਰੇ ਨੀ ਹੈ। ਇਉਂ ਕਿੰਕਰੀ ਅਨੂਪ ਵੱਜੈ, ਇੱਥੇ ਆ ਕੇ ਜਦ ਬਹਿਣਾ ਤਾਂ ਕਿੰਕਰੀ ਨੇ ਵੱਜਣਾ, ਜਦ ਇੱਥੇ ਟਿਕਣਾ ਤਾਂ ਕਿੰਕਰੀ ਨੇ ਵੱਜਣਾ। ਅਜੇ ਤਾਂ ਕਿੰਕਰੀ ਵੱਜਣ ਦਾ ਯਤਨ ਇਹ ਪ੍ਰੋਸੈਸ ਪੂਰਾ ਹੋਣਾ ਘਰ ਚ ਜਾ ਕੇ, ਉੱਥੇ ਇੰਤਜ਼ਾਰ ਕਰਨਾ ਫਿਰ ਕਿੰਕਰੀ ਦਾ, ਤਾਂ ਕਿੰਕਰੀ ਸੁਣਾਈ ਦੇਣੀ ਹੈ। ਇਉਂ ਕਿੰਕਰੀ ਅਨੂਪ ਵੱਜੈ ਜੋਗੀ ਕੇ ਮਨ ਵਿੱਚ ਲੱਗੈ।
ਕੰਨਾ ਲਾਇਆ ਹੋਇਆ ਉੱਪਰ ਅਨੂਪ ਇੱਥੇ ਹੈਗਾ ਇਉਂ ਕਿੰਕਰੀ ਆਨੂਪ ਵਾਜੈ।
ਇਹਨਾਂ ਨੇ ਮਾਤਰਾ ਪੂਰੀ ਕਰਨ ਵਾਸਤੇ ਆੜੇ ਨੂੰ ਕੰਨਾ ਲਾਇਆ।
ਅੱਛਾ ਜੀ,
ਮਾਤਰਾ ਹੀ ਪੂਰੀ ਹੋਈ ਹੈ, ਇੱਥੇ ਹੋਰ ਕੁਝ ਨਹੀਂ ਹੋਇਆ,
ਅਰਥ ਉਹੀ ਰਿਹਾ ਹੈ ਜੀ।
ਹਾਂ
ਠੀਕ ਹੈ ਜੀ। ਇਉਂ ਕਿੰਕਰੀ ਅਨੂਪ ਵਾਜੇ ਵੀ ਜੇ ਮਹਿਲ ਘਰ ਪਾ ਲਿਆ ਫੇਰ ਇਹ ਕਿੰਕਰੀ ਅਨੂਪ ਵੱਜਦੀ ਹੈ ਜੀ।
ਹਾਂ
ਠੀਕ ਹੈ। ਸੁਣੀ ਜੋਗੀ ਕਹਿ ਮਨ ਮਿੱਠੀ ਲੱਗ।
ਹਾਂ ਜਿਹੜਾ ਜੋਗੀ ਹੁੰਦਾ ਇੱਕ ਮੰਗ ਚਿੰਤਾ ਜਾਂ ਸੁਣਦਾ ਉਹਨੂੰ ਮਿੱਠੀ ਫੇਰ ਲੱਗਦੀ ਹੈ, ਉਹ ਮਿੱਠੀ ਲੱਗਦੀ ਹੈ।
ਅੱਛਾ, ਇਹੀ ਹੈ ਜਿਹੜੀ ਜਪੀ ਸਾਹਿਬ ਚ ਕਹਿ ਸੁਣੀ ਹੈ ਈਸ਼ਰ ਬ੍ਰਹਮਾ ਇੰਦ।
ਉਹਨਾਂ ਨੇ ਕਾਹਨੂੰ ਸੁਣੀ ਹੈ? ਉਹ ਤਾਂ ਊਂ ਕਹਿੰਦਾ ਨੇ ਅਸੀਂ ਬਾਣੀ ਸੁਣੀ ਹੈ, ਇਹ ਕਾਹਨੂੰ ਸੁਣੀ ਉਹਨਾਂ ਨੇ? ਪਰ ਸੁਣ ਕੇ ਜਿਹੜੀ ਦੱਸੀ ਹੈ ਉਹ ਦੱਸਿਆ ਕੁਛ ਹੋਰ ਹੈ। ਜੋਗੀ ਨੇ ਸੁਣੀ ਹੈ, ਕਹਿੰਦੇ ਸੁਣੀ ਹੈ, ਕੀ ਸੁਣੀ ਹੈ? ਸੁਣੀ ਹੈ ਈਸ਼ਰ, ਈਸ਼ਰ ਨੇ ਸੁਣੀ ਹੈ। ਇਸ ਤਰ੍ਹਾਂ ਉਹੀ ਹੈ ਨਾ ਆਪਣਾ ਸ਼ਿਵ ਜੀ, ਉਹ
ਹਾਂਜੀ
ਬ੍ਰਹਮਾ ਇੰਦ। ਬ੍ਰਹਮਾ ਕਹਿੰਦਾ ਮੈਂ ਸੁਣਿਆ, ਇੰਦਰ ਕਹਿੰਦਾ ਮੈਂ ਸੁਣਿਆ, ਵਿਸ਼ਨੂੰ ਉਹ ਨੀ ਦੱਸਦਾ। ਉਹਨਾਂ ਨੇ ਦੱਸਿਆ ਜੋਗ ਜੁਗਤ ਸੁਣਿਆ, ਜੋਗ ਜੁਗਤ ਜੋਗ ਦੀ ਜੁਗ ਸੁਣੀ, ਦੱਸਿਆ ਕਿ ਧਨ ਭੇਦ ਮਨ ਦੇ ਭੇਦ ਨੇ ਦੱਸੇ, ਦੱਸਦੇ ਸਰੀਰ ਦੇ ਭੇਦ, ਫਿਰ ਸਰੀਰ ਬਾਰੇ ਸੁਣਿਆ ਕੁਛ।
ਠੀਕ ਹੈ ਜੀ।
ਤਨ ਭੇਦ ਦੱਸੇ ਨੇ, ਸਰੀਰ ਬਾਰੇ ਸੁਣਿਆ, ਸਰੀਰ ਕੋਈ ਕੋ ਸੁਣਿਆ, ਸਰੀਰ ਦੇ ਭੇਦ ਦੱਸੇ ਨੇ।
ਅੱਛਾ,
ਇੱਥੇ ਮਨ ਦੇ ਵਿੱਚੋਂ ਕਿੰਕਰੀ ਸੁਣਦੇ ਤਾਂ ਮਨ ਭੇਦ ਦੱਸਦੇ।
ਠੀਕ ਹੈ, ਤਾਂ ਹੀ ਕਹਿੰਦੇ ਸੁਣ ਜੋਗੀ ਕਹਿ ਮਨ ਮਿੱਠੀ ਲੱਗ। ਹਾਂ,
ਮਨ ਮਿੱਠੀ ਲੱਗਦਾ।
ਠੀਕ ਹੈ ਜੀ। ਇਉਂ ਕਿੰਕਰੀ ਅਨੂਪ ਵਾਜੈ ਸੁਣ ਜੋਗੀ ਕਹਿ ਮਨ ਮਿੱਠੀ ਲੱਗ ਰਹਾਉ ਦੂਜਾ। ਇੱਥੇ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੇ ਬਾਰਵੇਂ ਸ਼ਬਦ ਦੀ ਸਮਾਪਤੀ ਹੈ ਜੀ।
ਜੀ।